ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਮਾਰਚ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਾਦਾ, ਸੁਨਹਿਰੀ ਮਤਨ ਯਰਮੀਆ। ਅਤੇ ਮੇਰੇ ਲੋਕ ਮੇਰੀਆਂ ਨੇਮਤਾਂ ਨਾਲ ਰੱਜਣਗੇ, ਖੁਦਾਵੰਦ ਆਖਦਾ ਹੈ। ਜਵਾਬੀ ਪੜ੍ਹਾਈ, ਜ਼ਬੂਰ। ਸਾਦਕ ਦਾ ਥੋੜ੍ਹਾ ਜਿਹਾ ਮਾਲ ਬਹੁਤ ਸਾਰੇ ਸਰੀਰਾਂ ਦੀ ਦੌਲਤ ਤੋਂ ਚੰਗਾ ਹੈ, ਕਿਉਂ ਜੇ ਸਰੀਰਾਂ ਦੀਆਂ ਬਾਹਾਂ ਤੋੜੀਆਂ ਜਾਣਗੀਆਂ, ਪਰ ਖੁਦਾਵੰਦ ਸਾਦਕਾਂ ਨੂੰ ਸੰਭਾਲਦਾ ਹੈ। ਕਾਮਲ ਲੋਕਾਂ ਦੇ ਦਿਨਾਂ ਨੂੰ ਖੁਦਾਵੰਦ ਜਾਣਦਾ ਹੈ, ਉਹਨਾਂ ਦੀ ਮਿਰਾਸ ਹਮੇਸ਼ਾ ਲਈ ਹੋਵੇਗੀ। ਉਹ ਆਫ਼ਤ ਦੇ ਵੇਲੇ ਸ਼ਰਮਿੰਦਾ ਨਾ ਹੋਣਗੇ ਅਤੇ ਕਾਲ ਦੇ ਦਿਨਾਂ ਵਿੱਚ ਖੁਸ਼ ਰਹਿਣਗੇ। ਇਨਸਾਨ ਦੀਆਂ ਆਦਤਾਂ ਖੁਦਾਵੰਦ ਵੱਲੋਂ ਕਾਇਮ ਨੇ ਅਤੇ ਉਹ ਉਹਦੀ ਰਾਹ ਤੋਂ ਖੁਸ਼ ਹੈ। ਮੈਂ ਜਵਾਨ ਸੀ ਅਤੇ ਹੁਣ ਬੁੱਢਾ ਵਾਂ, ਫਿਰ ਵੀ ਮੈਂ ਸਾਦਕ ਨੂੰ ਬੇਕਸ ਅਤੇ ਉਹਦੀ ਔਲਾਦ ਨੂੰ ਟੁਕੜੇ ਮੰਗਦੇ ਨਹੀਂ ਵੇਖਿਆ, ਕਿਉਂ ਜੇ ਖੁਦਾਵੰਦ ਇਨਸਾਫ਼ ਨੂੰ ਪਸੰਦ ਕਰਦਾ ਹੈ ਅਤੇ ਆਪਣੇ ਮੁਕੱਦਸਾਂ ਨੂੰ ਤਰਕ ਨਹੀਂ ਕਰਦਾ। ਉਹ ਹਮੇਸ਼ਾ ਲਈ ਮਹਿਫੂਜ਼ ਨੇ, ਪਰ ਸਰੀਰਾਂ ਦੀ ਨਸਲ ਵੱਢ ਦਿੱਤੀ ਜਾਵੇਗੀ। ਸਾਦਕ ਧਰਤੀ ਦੇ ਵਾਰਸ ਹੋਣਗੇ ਅਤੇ ਉਹਦੇ ਵਿੱਚ ਹਮੇਸ਼ਾ ਲਈ ਵਸਣਗੇ। ਦਰਸੀਵਾਜ ਬਾਈਬਲ ਵਿੱਚੋਂ ਖਰੂਜ। ਅਤੇ ਰੱਬ ਨੇ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ, ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਚ ਨਾ ਕਰੀਂ, ਤੂੰ ਆਪਣੇ ਗਵਾਂਢੀ ਦੀ ਬੁੱਢੀ ਦਾ ਲਾਲਚ ਨਾ ਕਰੀਂ, ਅਤੇ ਨਾ ਉਹਦੇ ਗੁਲਾਮ ਦਾ, ਨਾ ਉਹਦੀ ਲੌਂਡੀ ਦਾ, ਅਤੇ ਉਹਦੇ ਢੱਗੇ ਦਾ, ਅਤੇ ਉਹਦੇ ਖੋਤੇ ਦਾ, ਅਤੇ ਨਾ ਆਪਣੇ ਗਵਾਂਢੀ ਦੀ ਕਿਸੇ ਹੋਰ ਸ਼ਾਇਦ ਦਾ ਲਾਲਚ ਕਰੀਂ। ਵਾਜ਼, ਕਿਉਂ ਜੇ ਸੁਪਨਿਆਂ ਦੀ ਜ਼ਿਆਦਤੀ ਅਤੇ ਬਤਾਲਤ ਅਤੇ ਗੱਲਾਂ ਦੀ ਕਸਰਤ ਨਾਲ ਇੰਝ ਹੁੰਦਾ ਹੈ, ਪਰ ਤੂੰ ਰੱਬ ਕੋਲੋਂ ਡਰ। ਧਰਤੀ ਦਾ ਹਾਸਲ ਸਾਰਿਆਂ ਲਈ ਏ, ਬਲਕਿ ਕਾਸ਼ਤਕਾਰੀ ਨਾਲ ਬਾਦਸ਼ਾਹ ਦਾ ਵੀ ਕੰਮ ਨਿਕਲਦਾ ਹੈ। ਜ਼ਰਦੋਸਤ ਰੁਪਏ ਨਾਲ ਨਾ ਰੱਜੇਗਾ ਅਤੇ ਦੌਲਤ ਚਾਹਣ ਵਾਲਾ ਉਹਦੇ ਵਧਨ ਨਾਲ ਸੇਰ ਨਾ ਹੋਵੇਗਾ। ਇਹ ਵੀ ਬਤਲਾ ਨੇ। ਮਿਹਨਤ ਕਰਨ ਵਾਲੇ ਦੀ ਨੀਂਦਰ ਮਿੱਠੀ ਏ, ਭਾਵੇਂ ਉਹ ਥੋੜ੍ਹਾ ਹੀ ਖਾਵੇ, ਪਰ ਦੌਲਤ ਦਾ ਵਾਧਾ ਦੌਲਤਮੰਦ ਨੂੰ ਸੌਣ ਨਹੀਂ ਦਿੰਦਾ। ਇੱਕ ਵੱਡੀ ਬਲਾ ਏ ਜਿਹਨੂੰ ਮੈਂ ਜੱਗ ਵਿੱਚ ਵੇਖਿਆ, ਯਾਨੀ ਦੌਲਤ, ਜਿਹਨੂੰ ਉਹਦਾ ਮਾਲਕ ਆਪਣੇ ਨੁਕਸਾਨ ਲਈ ਰੱਖ ਲੈਂਦਾ ਹੈ ਅਤੇ ਉਹ ਮਾਲ ਕਿਸੇ ਭੈੜੇ ਹਾਦਸੇ ਵਿੱਚ ਬਰਬਾਦ ਹੁੰਦਾ ਹੈ। ਲਓ, ਮੈਂ ਵੇਖਿਆ ਭਈ ਇਹ ਵਾਹਵਾ ਏ, ਬਲਕਿ ਖੁਸ਼ਨੁਮਾ ਏ, ਭਈ ਬੰਦਾ ਖਾਵੇ ਅਤੇ ਪੀਵੇ ਅਤੇ ਸਾਰੀ ਮਿਹਨਤ ਨਾਲ ਜਿਹੜੀ ਉਹ ਜੱਗ ਵਿੱਚ ਕਰਦਾ ਏ, ਆਪਣੀ ਸਾਰੀ ਹਯਾਤੀ ਜਿਹੜੀ ਰੱਬ ਨੇ ਉਹਨੂੰ ਦਿੱਤੀ ਏ ਆਰਾਮ ਕਰੇ, ਕਿਉਂ ਜੇ ਉਹਦਾ ਬਖਰਾ ਇਹ ਹੀ ਏ। ਅਤੇ ਹਰ ਇੱਕ ਬੰਦਾ ਜਿਹਨੂੰ ਰੱਬ ਨੇ ਮਾਰਾ ਸਬਾਬ ਦਿੱਤਾ ਏ ਅਤੇ ਉਹਨੂੰ ਤੌਫੀਕ ਦਿੱਤੀ ਏ, ਭਈ ਉਹਦੇ ਵਿੱਚੋਂ ਖਾਵੇ ਅਤੇ ਆਪਣਾ ਬਖਰਾ ਲਵੇ ਅਤੇ ਆਪਣੀ ਮਿਹਨਤ ਤੋਂ ਖੁਸ਼ ਰਵੇ, ਇਹ ਤਾਂ ਰੱਬ ਦੀ ਦੇਣ ਹੈ। ਇਸ ਲਈ ਉਹ ਆਪਣੀ ਹਯਾਤੀ ਦੇ ਦਿਨਾਂ ਨੂੰ ਬਹੁਤ ਯਾਦ ਨਾ ਕਰੇਗਾ, ਇਸ ਲਈ ਵੀ ਰੱਬ ਉਹਦੇ ਦਿਲ ਦੀ ਖੁਸ਼ੀ ਦੇ ਮੁਤਾਬਕ ਉਹਦੇ ਨਾਲ ਸਲੂਕ ਕਰੇਗਾ। ਅਮਾਲ ਅਤੇ ਫਿਲਪਸ ਸਾਮਰੀਆ ਸ਼ਹਿਰ ਵਿੱਚ ਜਾ ਕੇ ਲੋਕਾਂ ਵਿੱਚ ਮਸੀਹ ਦੀ ਮੁਨਾਦੀ ਕਰਨ ਲੱਗਿਆ ਅਤੇ ਜਿਹੜੇ ਮੌਜੇ ਫਿਲਪਸ ਵਿਖਾਉਂਦਾ ਸੀ, ਲੋਕਾਂ ਨੇ ਉਹ ਸੁਣ ਕੇ ਅਤੇ ਵੇਖ ਕੇ ਇਕੱਠੇ ਉਹਦੀਆਂ ਗੱਲਾਂ ਉੱਤੇ ਦਿਲ ਲਾਇਆ, ਕਿਉਂ ਜੇ ਬਥੇਰੇ ਲੋਕਾਂ ਵਿੱਚੋਂ ਨਾਪਾਕ ਰੂਹਾਂ ਬੜੀ ਆਵਾਜ਼ ਨਾਲ ਚੱਲਾ ਚਲਾ ਕੇ ਨਿਕਲੀਆਂ ਅਤੇ ਬਹੁਤ ਸਾਰੇ ਮਫਲੂਜ ਅਤੇ ਲੰਗੜੇ ਚੰਗੇ ਕੀਤੇ ਗਏ ਅਤੇ ਉਸ ਸ਼ਹਿਰ ਵਿੱਚ ਬਹੁਤ ਖੁਸ਼ੀ ਹੋਈ। ਇਹਦੇ ਤੋਂ ਪਹਿਲਾਂ ਸ਼ਮਾਉਂ ਨਾਂ ਦਾ ਇੱਕ ਬੰਦਾ ਉਸ ਸ਼ਹਿਰ ਵਿੱਚ ਜਾਦੂ ਟੂਣਾ ਕਰਦਾ ਹੁੰਦਾ ਸੀ ਅਤੇ ਸਾਮਰੀਆ ਦੇ ਲੋਕਾਂ ਨੂੰ ਹੈਰਾਨ ਰੱਖਦਾ ਸੀ ਅਤੇ ਇਹ ਆਖਦਾ ਸੀ ਵੀ ਮੈਂ ਵੀ ਕੋਈ ਵੱਡਾ ਹੀ ਬੰਦਾ ਵਾਂ। ਉਹ ਉਹਦੇ ਵੱਲ ਇਸ ਲਈ ਧਿਆਨ ਕਰਦੇ ਹੁੰਦੇ ਸੀ ਵੀ ਉਹਨੇ ਬਹੁਤ ਚਿਰ ਤੋਂ ਆਪਣੇ ਜਾਦੂ ਨਾਲ ਉਹਨਾਂ ਨੂੰ ਹੈਰਾਨ ਕੀਤਾ ਹੋਇਆ ਸੀ। ਪਰ ਜਦੋਂ ਉਹਨਾਂ ਨੇ ਫਿਲਪਸ ਦਾ ਯਕੀਨ ਕੀਤਾ, ਜਿਹੜਾ ਰੱਬ ਦੀ ਬਾਦਸ਼ਾਹੀ ਅਤੇ ਯਿਸੂ ਮਸੀਹ ਦੇ ਨਾਂ ਦੀ ਖੁਸ਼ਖਬਰੀ ਦਿੰਦਾ ਸੀ, ਅਤੇ ਸਾਰੇ ਲੋਕ ਭਾਵੇਂ ਕੋਈ ਬੰਦਾ ਅਤੇ ਭਾਵੇਂ ਕੋਈ ਬੁੱਢੀ ਬਪਤਿਸਮਾ ਲੈਣ ਲੱਗੇ, ਅਤੇ ਸ਼ਮਾ ਉਹਨੇ ਆਪ ਵੀ ਯਕੀਨ ਕੀਤਾ। ਜਦੋਂ ਰਸੂਲਾਂ ਨੇ ਜਿਹੜੇ ਯਰੂਸ਼ਲਮ ਵਿੱਚ ਸੀ ਸੁਣਿਆ ਵੀ ਸਾਮਰੀਆ ਨੇ ਰੱਬ ਦਾ ਕਲਾਮ ਕਬੂਲ ਕਰ ਲਿਆ, ਅਤੇ ਪਤਰਸ ਅਤੇ ਯੋਹੰਨਾ ਨੂੰ ਉਹਨਾਂ ਦੇ ਕੋਲ ਘੱਲਿਆ, ਉਹਨਾਂ ਨੇ ਜਾ ਕੇ ਉਹਨਾਂ ਲਈ ਦੁਆ ਕੀਤੀ ਵੀ ਪਾਕ ਰੂਪ ਆਣ। ਫਿਰ ਉਹਨਾਂ ਨੇ ਉਹਨਾਂ ਉੱਤੇ ਹੱਥ ਧਰੇ ਅਤੇ ਉਹਨਾਂ ਨੇ ਪਾਕ ਰੂਪ ਆਇਆ। ਜਦ ਸ਼ਮਾ ਉਹਨੇ ਵੇਖਿਆ ਭਈ ਰਸੂਲਾਂ ਦੇ ਹੱਥ ਧਰਨ ਨਾਲ ਪਾਕ ਰੂਪ ਦਿੱਤਾ ਜਾਂਦਾ ਹੈ, ਅਤੇ ਉਹਨਾਂ ਦੇ ਕੋਲ ਰੁਪਏ ਲਿਆ ਕੇ ਆਖਿਆ ਵੀ ਮੈਨੂੰ ਵੀ ਇਹ ਇਖਤਿਆਰ ਦਿਓ ਕਿ ਜਿਹਦੇ ਉੱਤੇ ਮੈਂ ਹੱਥ ਧਰਾਂ ਉਹ ਪਾਕ ਰੂਪ ਆਵੇ। ਪਤਰਸ ਨੇ ਉਹਨੂੰ ਆਖਿਆ, ਤੇਰੇ ਰੁਪਏ ਤੇਰੇ ਨਾਲ ਗਰਕ ਹੋਣ, ਇਸ ਲਈ ਵੀ ਤੂੰ ਰੱਬ ਦੀ ਦੇਣ ਨੂੰ ਰੁਪਿਆਂ ਨਾਲ ਹਾਸਲ ਕਰਨ ਦਾ ਸੋਚਿਆ। ਤੇਰਾ ਨਾਂ ਤਾਂ ਇਸ ਕੰਮ ਵਿੱਚ ਕੋਈ ਹਿੱਸਾ ਏ ਨਾ ਵੱਖਰਾ, ਕਿਉਂਕਿ ਤੇਰਾ ਦਿਲ ਰੱਬ ਦੇ ਨੇੜੇ ਖਾਲਸ ਨਹੀਂ। ਇਸ ਲਈ ਆਪਣੀ ਇਸ ਬਦੀ ਤੋਂ ਤੌਬਾ ਕਰ ਅਤੇ ਖੁਦਾਵੰਦ ਤੋਂ ਦੁਆ ਕਰ ਵੀ ਸ਼ਾਇਦ ਤੇਰੇ ਦਿਲ ਦੇ ਇਸ ਖਿਆਲ ਦੀ ਮਾਫ਼ੀ ਹੋ ਜਾਵੇ। ਸ਼ਮਾ ਉਹਨੇ ਜਵਾਬ ਵਿੱਚ ਆਖਿਆ, ਤੁਸੀਂ ਮੇਰੇ ਲਈ ਖੁਦਾਵੰਦ ਤੋਂ ਦੁਆ ਕਰੋ ਵੀ ਜਿਹੜੀਆਂ ਗੱਲਾਂ ਤੁਸੀਂ ਆਖੀਆਂ ਉਹਨਾਂ ਵਿੱਚੋਂ ਕੋਈ ਮੇਰੇ ਨਾਲ ਨਾ ਹੋਵੇ। ਗ੍ਰੰਥੀਓ, ਪਰ ਅਸੀਂ ਅੰਦਾਜ਼ੇ ਨਾਲੋਂ ਬਹੁਤਾ ਫਖਰ ਨਾ ਕਰਾਂਗੇ, ਬਲਕਿ ਉਸੇ ਇਲਾਕੇ ਦੇ ਅੰਦਾਜ਼ੇ ਦੇ ਮੁਤਾਬਕ ਜਿਹੜਾ ਰੱਬ ਨੇ ਸਾਡੇ ਲਈ ਮੁਕਰਰ ਕੀਤਾ ਹੈ, ਜਿਹਦੇ ਵਿੱਚ ਤੁਸੀਂ ਵੀ ਆ ਗਏ ਹੋ। ਅਤੇ ਅਸੀਂ ਅੰਦਾਜ਼ੇ ਨਾਲੋਂ ਬਹੁਤਾ ਯਾਨੀ ਦੂਜਿਆਂ ਦੀਆਂ ਮਿਹਨਤਾਂ ਉੱਤੇ ਫਖਰ ਨਹੀਂ ਕਰਦੇ। ਮਤਲਬ ਜਿਹੜਾ ਵੀ ਫਖਰ ਕਰੇ ਉਹ ਖੁਦਾਵੰਦ ਉੱਤੇ ਫਖਰ ਕਰੇ। ਜਿਹੜਾ ਆਪਣੀ ਨੇਕਨਾਮੀ ਦੱਸਦਾ ਹੈ ਉਹ ਮਕਬੂਲ ਨਹੀਂ, ਬਲਕਿ ਜਿਹਨੂੰ ਖੁਦਾਵੰਦ ਨੇਕਨਾਮ ਠਹਿਰਾਉਂਦਾ ਹੈ ਉਹ ਹੀ ਮਕਬੂਲ ਹੈ। ਗ੍ਰੰਥੀਓ, ਪਰ ਗੱਲ ਇਹ ਹੈ ਵੀ ਜਿਹੜਾ ਥੋੜ੍ਹਾ ਬੀਜੇਗਾ ਉਹ ਥੋੜ੍ਹਾ ਵੱਢੇਗਾ ਅਤੇ ਜਿਹੜਾ ਬਹੁਤਾ ਬੀਜਦਾ ਹੈ ਉਹ ਬਹੁਤਾ ਵੱਢੇਗਾ। ਜਿੰਨਾ ਕਿਸੇ ਨੇ ਆਪਣੇ ਦਿਲ ਵਿੱਚ ਮੁਕਰਰ ਕੀਤਾ ਹੈ ਓਨਾ ਹੀ ਦੇਵੇ, ਨਾ ਦਰੇਕ ਕਰਕੇ ਅਤੇ ਨਾ ਲਾਚਾਰੀ ਨਾਲ, ਕਿਉਂਕਿ ਰੱਬ ਖੁਸ਼ੀ ਨਾਲ ਦੇਣ ਵਾਲੇ ਨੂੰ ਪਸੰਦ ਕਰਦਾ ਹੈ। ਅਤੇ ਰੱਬ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਫਜ਼ਲ ਕਰ ਸਕਦਾ ਹੈ ਤਾਂ ਜੋ ਤੁਹਾਨੂੰ ਹਰ ਸ਼ੈ ਕਾਫ਼ੀ ਮਿਲਿਆ ਕਰੇ ਅਤੇ ਹਰ ਨੇਕ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਮੌਜੂਦ ਰਿਹਾ ਕਰੇ। ਅਬਰਾਨੀਓ, ਭਰਾਬੰਦੀ ਦਾ ਪਿਆਰ ਕਾਇਮ ਰਹੇ, ਮੁਸਾਫਰ ਪਰਵਰੀ ਤੋਂ ਗਾਫਲ ਨਾ ਰਹੋ, ਕਿਉਂਕਿ ਇਹਦੇ ਪਾਰੋਂ ਹੀ ਕੁਝ ਲੋਕਾਂ ਨੇ ਬੇਖਬਰੀ ਵਿੱਚ ਫਰਿਸ਼ਤਿਆਂ ਦੀ ਮਹਿਮਾਨ ਨਵਾਜ਼ੀ ਕੀਤੀ ਹੈ। ਜ਼ਰ ਦੀ ਯਾਰੀ ਤੋਂ ਖਾਲੀ ਰਹੋ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਹਦੇ ਉੱਤੇ ਹੀ ਕਨਾਤ ਕਰੋ, ਕਿਉਂਕਿ ਉਹਨੇ ਆਪ ਆਖਿਆ ਹੈ ਵੀ ਮੈਂ ਤੇਥੋਂ ਦਸਤਪਰਦਾਰ ਨਾ ਹੋਵਾਂਗਾ ਅਤੇ ਤੈਨੂੰ ਕਦੀ ਨਾ ਛੱਡਾਂਗਾ। ਇਸ ਲਈ ਅਸੀਂ ਦਲੇਰੀ ਨਾਲ ਆਖਦੇ ਹਾਂ ਵੀ ਖੁਦਾਵੰਦ ਮੇਰਾ ਮਦਦਗਾਰ ਹੈ। ਰੱਬ ਇਤਮਾਨ ਦਾ ਚਸ਼ਮਾ ਜਿਹੜਾ ਵੱਡੇ ਚਰਵਾਹੇ ਯਾਨੀ ਸਾਡੇ ਖੁਦਾਵੰਦ ਯਿਸੂ ਮਸੀਹ ਨੂੰ ਅਬਦੀ ਅਹਿਦ ਦੇ ਖੂਨ ਦੇ ਪਾਰੋਂ ਮੁਰਦਿਆਂ ਵਿੱਚੋਂ ਜਿਉਂਦਾ ਕਰਕੇ ਚੁੱਕ ਲਿਆ ਆ, ਤੁਹਾਨੂੰ ਹਰ ਨੇਕ ਗੱਲ ਵਿੱਚ ਕੰਮ ਕਰੇ ਤਾਂ ਜੋ ਤੁਸੀਂ ਉਹਦੀ ਮਰਜ਼ੀ ਪੂਰੀ ਕਰੋ ਅਤੇ ਜੋ ਕੁਝ ਉਹਦੇ ਨੇੜੇ ਪਸੰਦੀਦਾ ਹੈ ਯਿਸੂ ਮਸੀਹ ਦੇ ਪਾਰੋਂ ਸਾਡੇ ਵਿੱਚ ਪੈਦਾ ਕਰੇ, ਜਿਹਦੀ ਤਮਜੀਦ ਅਬਦੁਲ ਆਬਾਦ ਹੁੰਦੀ ਰਹੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਸਿਰਫ ਬੁਲੰਦ ਲੁਤਫੀ ਲਫਾਨੀ ਇਨਸਾਨ ਦੇ ਨਕੂਸ਼ਾਂ ਨੂੰ ਤਸੱਲੀ ਬਖਸ਼ ਬਣਾ ਸਕਦੇ ਨੇ। ਅਸੀਂ ਜ਼ਾਤੀ ਫਹਿਮ ਦੀਆਂ ਹੱਦਾਂ ਵਿੱਚ ਖੁਸ਼ੀ ਨੂੰ ਮਹਿਦੂਦ ਨਹੀਂ ਕਰ ਸਕਦੇ। ਹਵਾਸ ਕੋਈ ਅਸਲੀ ਲੁਤਫ ਅਤਾ ਨਹੀਂ ਕਰਦੇ। ਇਨਸਾਨੀ ਹਮਦਰਦੀਆਂ ਵਿੱਚ ਚੰਗਿਆਈ ਨੂੰ ਬੁਰਿਆਈ ਉੱਤੇ ਅਤੇ ਜਾਨਵਰ ਉੱਤੇ ਰੂਹਾਨੀ ਨੂੰ ਗਲਬਾ ਪਾਉਣਾ ਚਾਹੀਦਾ ਹੈ, ਨਹੀਂ ਤਾਂ ਖੁਸ਼ੀ ਕਦੀ ਫਤਿਹਮੰਦ ਨਹੀਂ ਹੋਵੇਗੀ। ਉਸ ਅਸਮਾਨੀ ਹਾਲਤ ਦਾ ਹਸੂਲ ਸਾਡੀ ਪੀੜ੍ਹੀ ਨੂੰ ਤਰੱਕੀ ਦੇਵੇਗਾ, ਜੁਰਮ ਨੂੰ ਤਲਫ ਕਰੇਗਾ ਅਤੇ ਉਮੰਗ ਨੂੰ ਉੱਚੇ ਮਕਸਦ ਅਨਾਇਤ ਕਰੇਗਾ। ਪਾਪ ਦੀ ਹਰ ਵਾਦੀ ਦਾ ਸਿਰ ਉੱਚਾ ਕਰਨਾ ਚਾਹੀਦਾ ਹੈ ਅਤੇ ਖੁਦਗਰਜ਼ੀ ਦਾ ਹਰ ਪਹਾੜ ਨੀਵਾਂ ਕਰਨਾ ਚਾਹੀਦਾ ਹੈ ਤਾਂ ਜੋ ਸਾਇੰਸ ਵਿੱਚ ਸਾਡੇ ਰੱਬ ਦੀ ਰਾਹ ਹਮਵਾਰ ਕੀਤੀ ਜਾ ਸਕੇ। ਖੂਬਸੂਰਤੀ, ਦੌਲਤ ਜਾਂ ਸ਼ੋਹਰਤ ਪਿਆਰ ਦੇ ਤਕਾਜ਼ਿਆਂ ਨੂੰ ਪੂਰਾ ਕਰਨ ਲਈ ਨਾ ਅਹਿਲ ਹੈ ਅਤੇ ਇਹਨੂੰ ਕਦੀ ਵੀ ਸਿਆਣ ਨੇਕੀ ਜਾਂ ਖੂਬੀ ਦੇ ਚੰਗੇ ਦਾਅਵਿਆਂ ਦੇ ਮੁਕਾਬਲੇ ਵਿੱਚ ਨਹੀਂ ਤੋਲਿਆ ਜਾਣਾ ਚਾਹੀਦਾ। ਖੁਸ਼ੀ ਰੂਹਾਨੀ ਹੈ, ਸੱਚਿਆਈ ਅਤੇ ਪਿਆਰ ਨਾਲ ਪੈਦਾ ਹੁੰਦੀ ਹੈ, ਇਹ ਬੇਲੋਸ ਹੈ। ਇਸ ਲਈ ਇਹ ਇਕੱਲੀ ਮੌਜੂਦ ਨਹੀਂ ਹੋ ਸਕਦੀ, ਬਲਕਿ ਸਾਰੇ ਇਨਸਾਨਾਂ ਨੂੰ ਇਹਦੇ ਵਿੱਚ ਸ਼ਰੀਕ ਹੋਣ ਦੀ ਲੋੜ ਹੈ। ਜੇ ਤੁਸੀਂ ਸਿਆਣ ਦੀ ਸਾਇੰਸ ਨਾਲ ਪਿਆਰ ਕਰਨ ਲਈ ਬਹੁਤ ਮਾਦੀ ਹੋ ਅਤੇ ਅਸਰਾਂ ਦੀ ਬਜਾਏ ਚੰਗੇ ਲਫ਼ਜ਼ਾਂ ਤੋਂ ਮੁਤਮਿਨ ਹੋ, ਜੇ ਤੁਸੀਂ ਗਲਤੀ ਉੱਤੇ ਕਾਇਮ ਹੋ ਅਤੇ ਸੱਚਾਈ ਉੱਤੇ ਭਰੋਸਾ ਕਰਨ ਤੋਂ ਡਰਦੇ ਹੋ, ਤਾਂ ਫਿਰ ਦੁਬਾਰਾ ਇਹ ਸਵਾਲ ਉੱਠਦਾ ਹੈ, ਆਦਮ ਤੂੰ ਕਿੱਥੇ ਹੈ? ਬਿਮਾਰਾਂ ਨੂੰ ਮੁਤਮਿਨ ਕਰਨ ਲਈ ਸਿਆਣ ਤੋਂ ਇਲਾਵਾ ਕਿਸੇ ਹੋਰ ਸ਼ਾਇਦ ਦਾ ਸਹਾਰਾ ਲੈਣਾ ਗੈਰ ਜ਼ਰੂਰੀ ਹੈ ਭਾਈ, ਤੁਸੀਂ ਉਹਨਾਂ ਲਈ ਕੁਝ ਕਰ ਰਹੇ ਹੋ, ਕਿਉਂਕਿ ਜੇ ਉਹ ਠੀਕ ਹੋ ਜਾਣ ਤਾਂ ਉਹ ਆਮ ਤੌਰ 'ਤੇ ਜਾਣਦੇ ਨੇ ਅਤੇ ਮੁਤਮਿਨ ਨੇ, ਕਿਉਂਕਿ ਜਿੱਥੇ ਤੇਰਾ ਮਾਲ ਹੈ ਉੱਥੇ ਹੀ ਤੇਰਾ ਦਿਲ ਵੀ ਲੱਗਿਆ ਰਹੇਗਾ। ਜੇ ਤੁਹਾਡਾ ਸੱਚਾਈ ਤੋਂ ਬਹੁਤਾ ਨਸ਼ੇ ਉੱਤੇ ਯਕੀਨ ਹੈ ਤਾਂ ਇਹ ਇਮਾਨ ਤੁਹਾਨੂੰ ਮਾਦੇ ਅਤੇ ਗਲਤੀ ਵੱਲ ਲੈ ਜਾਵੇਗਾ। ਤੁਸੀਂ ਜਿਹੜੀ ਵੀ ਹਿਪਨੋਟਿਕ ਤਾਕਤ ਵਰਤ ਸਕਦੇ ਹੋ ਉਹ ਤੁਹਾਡੀ ਸਾਇੰਸਦਾਨ ਬਣਨ ਦੀ ਸਲਾਹੀਅਤ ਨੂੰ ਘੱਟ ਕਰ ਦੇਵੇਗੀ ਜਾਂ ਇਹਦੇ ਉਲਟ ਹੋਵੇਗਾ। ਬਸ ਇਲਾਹੀ ਸਿਆਣ ਦੇ ਰਾਹੀਂ ਬਿਮਾਰਾਂ ਨੂੰ ਸ਼ਿਫਾ ਦੇਣ ਦਾ ਕੰਮ, ਸੱਚਾਈ ਦੇ ਨਾਲ ਗਲਤੀ ਨੂੰ ਦੂਰ ਕਰਨ ਦਾ ਕੰਮ ਇੱਕ ਮਸੀਹ ਸਾਇੰਸਦਾਨ ਦੇ ਤੌਰ 'ਤੇ ਤੁਹਾਡੀ ਹਾਲਤ ਨੂੰ ਜ਼ਾਹਰ ਕਰਦਾ ਹੈ। ਰੱਬ ਦੇ ਮੁਤਾਲਬੇ ਬਸ ਗੌਰ ਅਤੇ ਫਿਕਰ ਤੋਂ ਮਿੰਨਤ ਕਰਦੇ ਨੇ, ਪਰ ਮੌਤ ਦੇ ਦਾਅਵੇ ਅਤੇ ਜਿਨ੍ਹਾਂ ਨੂੰ ਫਿਤਰਤ ਦੇ ਕਾਨੂੰਨ ਆਖਿਆ ਜਾਂਦਾ ਹੈ ਮਾਦੇ ਦੇ ਨਾਲ ਜੁੜੇ ਨੇ। ਅਤੇ ਫਿਰ ਅਸੀਂ ਕਿਹਨੂੰ ਜਾਇਜ਼ ਅਤੇ ਆਲਾ ਤਰੀਨ ਇਨਸਾਨੀ ਭਲਾਈ ਪੈਦਾ ਕਰਨ ਦੀ ਸਲਾਹੀਅਤ ਦੇ ਤੌਰ 'ਤੇ ਕਬੂਲ ਕਰੀਏ? ਅਸੀਂ ਬਦਨ ਅਤੇ ਰੂਹ ਦੋਵਾਂ ਦੀ ਫਰਮਾਬਰਦਾਰੀ ਨਹੀਂ ਕਰ ਸਕਦੇ, ਕਿਉਂਕਿ ਇੱਕ ਦੂਜੇ ਨੂੰ ਬਿਲਕੁਲ ਮੁਕਾ ਦਿੰਦਾ ਹੈ। ਅਤੇ ਪਹਿਲੇ ਜਾਂ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਹੋਣਾ ਚਾਹੀਦਾ ਹੈ। ਦੋ ਨਜ਼ਰੀਆਂ ਨਾਲ ਕੰਮ ਕਰਨਾ ਨਾਮੁਮਕਿਨ ਹੈ। ਜੇ ਅਸੀਂ ਇਹ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਫਿਲਹਾਲ ਇੱਕ ਨਾਲ ਮਿਲੇ ਰਹਾਂਗੇ ਅਤੇ ਦੂਜੇ ਨੂੰ ਹਕੀਰ ਸਮਝਾਂਗੇ। ਇਹ ਮਾਦੀ ਵਜੂਦੀਅਤ ਦੇ ਡਰਾਉਣੇ ਨਕਲੀ ਨਤੀਜਿਆਂ ਦੇ ਮੁਕਾਬਲੇ ਵਿੱਚ ਖਿਆਲਾਂ ਦੀ ਰੂਹਾਨੀਅਤ ਅਤੇ ਰੋਜ਼ਮਰਾ ਦੀ ਮਸੀਹਤ ਪਸੰਦੀ ਹੈ। ਇਹ ਨਿਚਲੇ ਰੁਝਾਨਾਂ ਅਤੇ ਨਾਪਾਕੀ ਅਤੇ ਸ਼ਹਿਵਤ ਪ੍ਰਸਤੀ ਦੀ ਜ਼ਮੀਨੀ ਕਸ਼ਿਸ਼ ਦੇ ਮੁਕਾਬਲੇ ਪਾਕਿਜ਼ਗੀ ਅਤੇ ਸੱਚਾਈ ਹੈ, ਜਿਹੜੀ ਅਸਲ ਵਿੱਚ ਮਸੀਹ ਸਾਇੰਸ ਦਾ ਇਲਾਹੀ ਸ਼ੁਰੂ ਅਤੇ ਕੰਮ ਦੀ ਤਸਦੀਕ ਕਰਦੀ ਹੈ। ਸੋਚੇ ਸਮਝੇ ਬਗੈਰ ਸਿਆਣ ਦੀ ਸ਼ਫਾਅਤ ਦੀ ਤਾਲੀਮ ਦੇਣ, ਇੰਜ ਤਾਲਬੇ ਇਲਮਾਂ ਦੇ ਇਖਲਾਕ ਨੂੰ ਨਜ਼ਰਅੰਦਾਜ਼ ਕਰਨ ਅਤੇ ਬਸ ਫੀਸਾਂ ਦਾ ਖਿਆਲ ਕਰਨ ਵਿੱਚ ਬੜਾ ਖਤਰਾ ਹੈ। ਗੁਲਾਮੀ ਦੇ ਬਾਰੇ ਜੈਫਰਸਨ ਦੇ ਲਫ਼ਜ਼ਾਂ ਨੂੰ ਯਾਦ ਕਰਦਿਆਂ ਹੋਏ, ਮੈਂ ਕੰਬ ਜਾਂਦਾ ਵਾਂ ਜਦ ਮੈਂ ਇਹ ਯਾਦ ਕਰਦਾ ਵਾਂ ਭਈ ਰੱਬ ਇਨਸਾਫ ਪਸੰਦ ਕਰਨ ਵਾਲਾ ਹੈ। ਲਖਾਰਨ ਜਦੋਂ ਕਿਸੇ ਬੰਦੇ ਨੂੰ ਵੇਖਦੀ ਏ ਪੈਸੇ ਦੀ ਨਿੱਕੀ ਸੋਚ ਲਈ, ਇਹਨੂੰ ਜ਼ਿਹਨੀ ਤਾਕਤ ਦੇ ਬਾਰੇ ਇਹਦੇ ਘੱਟ ਇਲਮ ਦੀ ਤਾਲੀਮ ਦਿੰਦਿਆਂ ਹੋਏ, ਸ਼ਾਇਦ ਉਹਦੇ ਆਪਣੇ ਭੈੜੇ ਇਖਲਾਕ ਦਾ ਇਜ਼ਹਾਰ ਕਰਦਿਆਂ ਹੋਏ, ਅਤੇ ਇੰਝ ਕਿਸੇ ਬਰਾਦਰੀ ਦੇ ਨਾਲ ਬੇਰਹਿਮੀ ਕਰਨ ਲਈ ਇੰਝ ਪੇਸ਼ ਆਉਂਦੇ ਨੇ ਜਿਹਦੀ ਉਮੀਦ ਨਾ ਕੀਤੀ ਜਾਵੇ। ਉਸ ਦੌਲਤ ਮਸ਼ਹੂਰੀ ਅਤੇ ਮਾਸ਼ਰਤੀ ਤਨਜ਼ੀਮ ਨੂੰ ਦੂਰ ਕਰ ਦਈਏ ਜਿਨ੍ਹਾਂ ਦਾ ਰੱਬ ਦੀ ਤੱਕੜੀ ਵਿੱਚ ਕੱਖ ਜਿੰਨਾ ਵੀ ਭਾਰ ਨਹੀਂ ਹੈ, ਅਤੇ ਫਿਰ ਸਾਨੂੰ ਅਸੂਲ ਦੇ ਖੁੱਲ੍ਹੇ ਖਿਆਲ ਮਿਲਦੇ ਨੇ। ਗਰੋਹਬੰਦੀ ਨੂੰ ਤੋੜੋ, ਦੌਲਤ ਨੂੰ ਇਮਾਨਦਾਰੀ ਨਾਲ ਪੱਧਰਾ ਕਰੋ, ਕਾਬਲੀਅਤ ਨੂੰ ਅਕਲ ਨਾਲ ਅਜ਼ਮਾਓ, ਅਤੇ ਸਾਨੂੰ ਇਨਸਾਨਾਂ ਦੇ ਚੰਗੇ ਖਿਆਲ ਮਿਲਦੇ ਨੇ। ਮਾਦੇ ਦੀਆਂ ਨਾਂ ਦੀਆਂ ਲਜ਼ਤਾਂ ਅਤੇ ਪੀੜਾਂ ਨੇਸਤ ਹੋ ਜਾਂਦੀਆਂ ਨੇ, ਅਤੇ ਉਹਨਾਂ ਨੂੰ ਸੱਚਾਈ ਦੇ ਛੋਲੇ, ਰੂਹਾਨੀ ਸਿਆਣ ਅਤੇ ਹਸਤੀ ਦੀ ਅਸਲੀਅਤ ਦੇ ਹੇਠਾਂ ਟੁਰਨਾ ਪਵੇਗਾ। ਫਾਨੀ ਅਕੀਦੇ ਨੂੰ ਪਾਪ ਅਤੇ ਗਲਤੀ ਤੋਂ ਛੁਟਕਾਰਾ ਪਾਉਣ ਲਈ ਉਹਨਾਂ ਵਿੱਚ ਪਾਏ ਜਾਣ ਵਾਲੇ ਸਕੂਨ ਨੂੰ ਮੁਕਾਉਣਾ ਪਵੇਗਾ। ਫਾਨੀ ਸਿਆਣ ਮਾਦੀ ਹਿੱਸਾਂ ਦੀ ਗਵਾਹੀ ਦਾ ਫੈਸਲਾ ਕਰਦੀ ਏ, ਇੱਥੇ ਤੀਕਰ ਵੀ ਸਾਇੰਸ ਇਸ ਝੂਠੀ ਗਵਾਹੀ ਨੂੰ ਮਿਟਾ ਦਿੰਦੀ ਏ। ਇੱਕ ਚੰਗਾ ਅਕੀਦਾ ਗਲਤੀ ਵਿੱਚੋਂ ਨਿਕਲਿਆ ਹੋਇਆ ਪਹਿਲਾ ਕਦਮ ਹੈ, ਅਤੇ ਅਗਲਾ ਕਦਮ ਚੁੱਕਣ ਅਤੇ ਕ੍ਰਿਸਚਨ ਸਾਇੰਸ ਦੀ ਹਾਲਤ ਨੂੰ ਸਮਝਣ ਵਿੱਚ ਮਦਦ ਕਰਦਾ ਹੈ। ਜੇ ਅਸੀਂ ਅਕਲਮੰਦ ਅਤੇ ਸਿਹਤਮੰਦ ਹਾਂ ਤਾਂ ਸਾਨੂੰ ਇਹ ਜ਼ਹਾਨਤ ਮਾਦੇ ਦੇ ਨਾਲ ਬਹੁਤੀ ਤੋਂ ਬਹੁਤੀ ਨਹੀਂ ਬਲਕਿ ਘੱਟ ਤੋਂ ਘੱਟ ਮਨਸੂਬ ਕਰਨੀ ਚਾਹੀਦੀ ਹੈ। ਇਲਾਹੀ ਸਿਆਣ ਜਿਹੜੀ ਡੋਡੀ ਨੂੰ ਬਣਾਉਂਦੀ ਅਤੇ ਖਿਡਾਉਂਦੀ ਹੈ, ਇਨਸਾਨ ਦੇ ਬਦਨ ਦੀ ਹਿਫਾਜ਼ਤ ਕਰੇਗੀ ਜਿਵੇਂ ਉਹ ਸੋਸਣ ਦੇ ਬੂਟਿਆਂ ਨੂੰ ਕੱਪੜੇ ਪਾਉਂਦਾ ਹੈ। ਪਰ ਕਿਸੇ ਬੰਦੇ ਨੂੰ ਗਲਤੀ ਦੇ ਕਾਨੂੰਨਾਂ, ਇਨਸਾਨ ਦੇ ਖਿਆਲਾਂ ਨੂੰ ਜ਼ਬਰਦਸਤੀ ਵਿੱਚ ਵਾੜਦਿਆਂ ਹੋਏ ਰੱਬ ਦੀ ਹਕੂਮਤ ਦੀ ਮੁਖਾਲਫਤ ਨਾ ਕਰਨ ਦਿਓ। ਇਨਸਾਨ ਦੀ ਉੱਚੀ ਫਿਤਰਤ ਕਮਤਰ ਦੀ ਹੁਕਮਰਾਨੀ ਹੇਠਾਂ ਨਹੀਂ ਹੁੰਦੀ, ਜੇ ਇੰਝ ਹੁੰਦਾ ਤਾਂ ਸਿਆਣ ਦੀ ਤਰਤੀਬ ਪੁੱਠੀ ਹੋ ਜਾਂਦੀ। ਇਨਸਾਨ ਦੀ ਬਹੁਤ ਹਮਦਰਦੀ, ਖੁਦਗਰਜ਼ੀ, ਹਸਦ, ਨਫ਼ਰਤ ਅਤੇ ਬਦਲੇ ਵਰਗੇ ਬੇਰਹਿਮ ਮਾਲਕਾਂ ਦੇ ਹੱਥੋਂ ਗੁਲਾਮੀ ਨੂੰ ਬਸ ਇੱਕ ਮਜ਼ਬੂਤ ਕੋਸ਼ਿਸ਼ ਨਾਲ ਹੀ ਫਤਿਹ ਕੀਤਾ ਜਾਂਦਾ ਹੈ। ਦੇਰ ਦਾ ਹਰ ਵੇਲਾ ਇਸ ਕੋਸ਼ਿਸ਼ ਨੂੰ ਹੋਰ ਤੇਜ਼ ਕਰ ਦਿੰਦਾ ਹੈ। ਜੇ ਇਨਸਾਨ ਇਹਨਾਂ ਅਹਿਸਾਸਾਂ ਉੱਤੇ ਫਤਿਹ ਨਹੀਂ ਪਾਉਂਦਾ ਤਾਂ ਉਹ ਖੁਸ਼ੀ, ਸਿਹਤ ਅਤੇ ਮਰਦਾਨਗੀ ਨੂੰ ਕੁਚਲ ਦਿੰਦੇ ਨੇ। ਇੱਥੇ ਇਨਸਾਨੀ ਸਿਆਣ ਦੀ ਕਮਜ਼ੋਰੀ ਨੂੰ ਤਾਕਤ ਦਿੰਦਿਆਂ ਹੋਏ, ਯਾਨੀ ਉਹ ਤਾਕਤ ਜਿਹੜੀ ਲਾਫਾਨੀ ਅਤੇ ਕਾਦਰ ਮੁਤਲਕ ਸਿਆਣ ਤੋਂ ਮਿਲਦੀ ਏ, ਅਤੇ ਇਨਸਾਨੀਅਤ ਨੂੰ ਪਾਕ ਤਰੀਨ ਤਾਂਗਾਂ ਵਿੱਚ, ਇੱਥੇ ਤਿਕਰ ਪਈ ਰੂਹਾਨੀ ਤਾਕਤ ਅਤੇ ਇਨਸਾਨ ਲਈ ਖੈਰ ਸਗਾਲੀ ਵਿੱਚ ਵੀ ਆਪਣੇ ਆਪ ਤੋਂ ਉੱਚਾ ਦਰਜਾ ਦਿੰਦਿਆਂ ਹੋਏ ਕ੍ਰਿਸਚਨ ਸਾਇੰਸ ਖੁਦ ਮੁਖਤਾਰ ਅਕਸੀਰ ਆਜ਼ਮ ਹੈ। ਅਸਮਾਨੀ ਚੰਗਿਆਈ ਦੇ ਬਾਅਦ ਸਕੂਨ ਹਾਸਲ ਹੁੰਦਾ ਹੈ। ਇੱਥੋਂ ਤਿਕਰ ਪਈ ਇਸ ਤੋਂ ਪਹਿਲਾਂ ਭਈ ਅਸੀਂ ਉਹ ਦਰਿਆਫਤ ਕਰਦੇ ਜਿਹੜਾ ਸਿਆਣ ਅਤੇ ਮੁਹੱਬਤ ਦੇ ਨਾਲ ਤਾਲੁਕ ਰੱਖਦਾ ਹੈ। ਜ਼ਮੀਨੀ ਆਸਾਂ ਅਤੇ ਖੁਸ਼ੀਆਂ ਦਾ ਨੁਕਸਾਨ ਬਹੁਤ ਦਿਲਾਂ ਦੀ ਚੜ੍ਹਨ ਵਾਲੀ ਰਾਹ ਰੌਸ਼ਨ ਕਰਦੀ ਏ। ਫਹਿਮ ਦੀਆਂ ਤਕਲੀਫਾਂ ਸਾਨੂੰ ਦੱਸਦੀਆਂ ਨੇ ਭਈ ਅਦਰਾਕ ਦੀਆਂ ਖੁਸ਼ੀਆਂ ਫਾਨੀ ਨੇ ਅਤੇ ਉਹ ਖੁਸ਼ੀ ਰੂਹਾਨੀ ਹੈ। ਰੂਹਾਨੀ ਤਰੱਕੀ ਮਾਦੀ ਉਮੀਦਾਂ ਦੀ ਮਿੱਟੀ ਵਿੱਚ ਪੈਦਾ ਹੋਣ ਵਾਲੇ ਬੀਜ ਤੋਂ ਨਮੋ ਨਹੀਂ ਪਾਉਂਦੀ, ਬਲਕਿ ਜਦੋਂ ਇਹ ਫਨਾਹ ਹੋ ਜਾਂਦੇ ਨੇ ਪਿਆਰ ਨਵੇਂ ਸਿਰੇ ਤੋਂ ਰੂਹ ਦੀਆਂ ਉੱਚੀਆਂ ਖੁਸ਼ੀਆਂ ਨੂੰ ਪ੍ਰਵਾਨ ਚੜ੍ਹਾਉਂਦਾ ਹੈ। ਜਿਹਦੇ ਉੱਤੇ ਧਰਤੀ ਦਾ ਕੋਈ ਦਾਗ ਨਹੀਂ ਹੁੰਦਾ। ਤਜਰਬੇ ਦਾ ਹਰ ਕਾਮਯਾਬ ਮਰਹਲਾ ਅਲਾਹੀ ਚੰਗਿਆਈ ਅਤੇ ਪਿਆਰ ਦੇ ਨਵੇਂ ਨਜ਼ਰੀਆਂ ਨੂੰ ਖੋਲ੍ਹਦਾ ਹੈ। ਸਾਇੰਸ ਹਤਮੀ ਤੌਰ 'ਤੇ ਹਮਾਂਗੀ ਅਤੇ ਖੁਸ਼ੀ ਦੇ ਪੈਮਾਨੇ ਵਿੱਚ ਕਿਸੇ ਦੇ ਹੋਣ ਨੂੰ ਉੱਚਾ ਕਰਦੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਏ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।